ਅਕਾਲ ਪੁਰਖ ਦੀ ਸਿਰਜਣਾ ਪਰਿਪੂਰਨ ਪਰਮਾਤਮਾ ਦਾ ਬਣਾਇਆ ਹੋਇਆ ਇਹ ਪ੍ਰਹਿਮੰਡ ਪਰਿਵਰਤਨਸ਼ੀਲ ਹੈ। ਇੱਥੇ ਪਲ ਪਲ ਦੇ 'ਚ ਤਬਦੀਲੀ ਹੋ ਰਹੀ ਹੈ, ਇੱਥੇ ਛਿੰਨ ਛਿੰਨ ਦੇ 'ਚ ਪਰਿਵਰਤਨ ਹੋ ਰਿਹਾ ਹੈ। ਅਸੀਂ ਦੇਖਦੇ ਹਾਂ ਇਸ ਪ੍ਰਿਥਵੀ 'ਤੇ ਕਦੀ ਦਿਨ ਕਦੀ ਰਾਤ, ਕਦੀ ਸਰਦੀ ਕਦੀ ਗਰਮੀ, ਕਦੀ ਮੌਸਮੇ ਖਿਜ਼ਾਂ ਕਦੀ ਮੌਸਮੇ ਬਹਾਰ ਅਤੇ ਕਦੀ ਵਰਖਾ ਦੀ ਰੁੱਤ। ਮਨੁੱਖ ਦੀ ਜੀਵਨ ਸ਼ੈਲੀ ਤਿੰਨ ਹਿੱਸਿਆਂ ਦੇ ਤਕਸੀਮ ਹੈ। ਇਹ ਕੁਛ ਸਮਾਜਿਕ ਹੈ, ਕੁਛ ਧਾਰਮਿਕ ਹੈ, ਕੁਛ ਰਾਜਨੈਤਿਕ ਹੈ। ਮਨੁੱਖਤਾ ਦੇ ਆਦਿ ਕਾਲ ਤੋਂ ਐਸਾ ਚੱਲੇ ਆ ਰਿਹਾ ਇਹ ਤਬਦੀਲੀ, ਇਹ ਪਰਿਵਰਤਨ ਇਹਦੀ ਸਮਾਜਿਕ ਜ਼ਿੰਦਗੀ 'ਚ ਵੀ ਹੁੰਦਾ ਰਿਹਾ, ਰਾਜਨੀਤੀ ਦੇ 'ਚ ਵੀ ਹੁੰਦਾ ਰਿਹਾ, ਹੋ ਰਿਹਾ, ਔਰ ਧਰਮ ਦੀ ਦੁਨੀਆ ਦੇ 'ਚ ਵੀ ਤਬਦੀਲੀ ਆਉਂਦੀ ਹੀ ਰਹੀ ਹੈ। ਜਦ ਕਦੀ ਕੋਈ ਅਵਤਾਰੀ ਪੁਰਸ਼ਾਂ ਦਾ ਪ੍ਰਕਾਸ਼ ਬ੍ਰਹਿਮੰਡ ਦੇ 'ਚ ਫੈਲਦਾ, ਜਦ ਕਿਧਰੇ ਕੋਈ ਪੈਗੰਬਰੀ ਪੁਰਸ਼ਾਂ ਦੇ ਗੀਤ ਜਗਤ ਨੂੰ ਮੁਤਾਸਰ ਕਰਦੇ ਨੇ, ਪ੍ਰਭਾਵਿਤ ਕਰਦੇ ਨੇ, ਔਰ ਉਹਨਾਂ ਬਚਨਾਂ ਦੇ ਅਨੁਕੂਲ ਮਨੁੱਖਤਾ ਫੈਸਲਾ ਕਰਦੀ ਹੈ ਆਪਣਾ ਜੀਵਨ ਢਾਲਣ ਦੀ, ਤਾਂ ਕਦੀ ਕਦੀ ਐਸਾ ਵੀ ਹੋ ਜਾਂਦਾ ਹੈ ਇਹ ਚਾਨਣਾ ਵੀ ਧੁੰਦ ਦੀ ਲਪੇਟ ਦੇ 'ਚ ਆ ਜਾਂਦਾ ਹੈ। ਜੈਸੇ ਸੂਰਜ ਦਾ ਇਤਨਾ ਵੱਡਾ ਪ੍ਰਕਾਸ਼ ਕਦੀ ਕਦਾਈ ਕਾਲੀ ਬਦਲੀਆਂ ਕਰਕੇ ਅਲੋਪ ਹੋ ਜਾਂਦਾ ਹੈ, ਔਰ ਜਿਤਨਾ ਪ੍ਰਕਾਸ਼ ਸੂਰੀਏ ਦਾ ਪ੍ਰਿਥਵੀ 'ਤੇ ਪਹੁੰਚਣਾ ਚਾਹੀਦਾ ਸੀ ਨਹੀਂ ਪਹੁੰਚਦਾ। ਪੈਗੰਬਰਾਂ ਦਾ ਪ੍ਰਕਾਸ਼, ਅਵਤਾਰੀ ਪੁਰਸ਼ਾਂ ਦੀ ਰੋਸ਼ਨੀ ਜਿਤਨੀ ਮਨੁੱਖਾਂ ਦੇ ਹਿਰਦਿਆਂ ਤੱਕ ਪਹੁੰਚਣੀ ਚਾਹੀਦੀ ਹੈ ਨਹੀਂ ਪਹੁੰਚਦੀ। ਕਿਉਂ? ਸਮੇਂ ਦਾ ਧੁੰਦ, ਵਕਤ ਦਾ ਧੁੰਦ, ਵਕਤ ਦਾ ਗੁਬਾਰ ਉਸ ਮਹਾਨ ਚਾਨਣੇ ਦੇ ਆਲੇ ਦੁਆਲੇ ਛਾ ਜਾਂਦਾ ਹੈ। ਤਾਂ ਫਿਰ ਕੁਛ ਐਸੀਆਂ ਹਵਾਵਾਂ ਚੱਲਦੀਆਂ ਨੇ ਜੋ ਉਸ ਧੁੰਦ ਨੂੰ ਇੱਕ ਪਾਸੇ ਕਰਦੀਆਂ ਨੇ, ਅਤੇ ਫਿਰ ਪ੍ਰਕਾਸ਼ ਉਜਵਲ ਹੋ ਜਾਂਦਾ ਹੈ। ਇਸ ਦੇਸ਼ ਦੇ 'ਚ ਵੀ ਧਰਮ ਦੇ ਬੜੇ ਤਜਰਬੇ ਹੋਏ, ਕਦੀ ਸਨਾਤਨ ਮਤ, ਕਦੀ ਜੈਨ ਮਤ, ਕਦੀ ਬੌਧ ਮਤ, ਕਦੀ ਸਿੱਖ ਮਤ। ਇਹਨਾਂ ਦੇ ਅਵਤਾਰੀ ਪੁਰਸ਼ਾਂ ਨੇ ਬੜਾ ਵਿਆਪਕ ਚਾਨਣਾ ਜਗਤ ਨੂੰ ਦਿੱਤਾ, ਮਨੁੱਖਤਾ ਦੀ ਗੋਦ ਵਿੱਚ ਪਾਇਆ। ਲੇਕਿਨ ਵਕਤ ਦੀ ਧੁੰਦ, ਵਕਤ ਦਾ ਗੁਬਾਰ ਇਸ ਚਾਨਣੇ ਦੇ ਅੱਗੋਂ ਜਦ ਵੀ ਆਇਆ ਤਾਂ ਕੋਈ ਨਵੀਂ ਹਵਾ ਚੱਲੀ ਜਿਸ ਨੇ ਉਸ ਧੁੰਦ ਨੂੰ ਪਰੇ ਕੀਤਾ। ਇਸ ਦੇਸ਼ ਦੇ 'ਚ ਜਦ ਵੀ ਪ੍ਰਾਚੀਨ ਸਨਾਤਨ ਧਰਮ 'ਤੇ ਧੁੰਦ ਛਾਈ ਤਾਂ ਭਗਤਾਂ ਨੇ ਇਸ ਧੁੰਦ ਨੂੰ ਇੱਕ ਪਾਸੇ ਕੀਤਾ। ਸਵਾਮੀ ਰਾਮਾਨੰਦ, ਸਵਾਮੀ ਪਰਮਾਨੰਦ, ਭਗਤ ਜੈ ਦੇਵੀ, ਸ਼੍ਰੀ ਨਾਮਦੇਵ, ਤ੍ਰਿਲੋਚਨ, ਸਦਨਾ, ਸੈਨ ਇਤਿਹਾਦਕ ਨੇ ਇਸ ਧੁੰਦ ਨੂੰ ਆਪਣੇ ਬੋਲਾਂ ਦੇ ਰਾਹੀਂ, ਆਪਣੀ ਜੀਵਨ ਸ਼ੈਲੀ ਦੇ ਰਾਹੀਂ, ਆਪਣੀ ਤਪੱਸਿਆ ਦੇ ਰਾਹੀਂ, ਆਪਣੀ ਸਾਧਨਾ ਦੇ ਰਾਹੀਂ ਇੱਕ ਪਾਸੇ ਕੀਤਾ, ਔਰ ਨਵੇਂ ਸਿਰਿਆਂ ਮਨੁੱਖਤਾ ਦੀ ਰੁਚੀ ਹੀ ਪ੍ਰਕਾਸ਼ ਵਿੱਚ ਪੈਦਾ ਕੀਤੀ, ਪ੍ਰਕਾਸ਼ ਦਾ ਪਿਆਰ, ਪ੍ਰਕਾਸ਼ ਨਾਲ ਸੰਬੰਧ ਜੋੜਿਆ। ਇਸੇ ਤਰ੍ਹਾਂ ਹੀ ਮਹਾਨ ਪੈਗੰਬਰੀ ਪੁਰਸ਼ ਹਜ਼ਰਤ ਮੁਹੰਮਦ ਸਾਹਿਬ ਤੋਂ ਜੋ ਅਮਰ ਕਲਾਮ, ਖੁਦਾਈ ਕਲਾਮ ਨਾਜ਼ਲ ਹੋਈ, ਜਿਸ ਤੋਂ ਬਹੁਤੀ ਦੁਨੀਆ ਮੁਤਾਸਰ ਹੋਈ, ਸਮੇਂ ਦਾ ਪ੍ਰਭਾਵ ਤੇ ਹਰ ਇੱਕ 'ਤੇ ਪੈਂਦਾ ਹੈ। ਜਦ ਸਮੇਂ ਦੀ ਧੁੰਦ ਦੇ 'ਚ ਇਹ ਬੋਲ ਥੋੜ੍ਹੇ ਜਿਹਾ ਓਝਲ ਹੋਏ ਤਾਂ ਸੂਫੀ ਸੰਤਾਂ ਦੀ ਪਰੰਪਰਾ ਇਸਲਾਮ ਵਿੱਚ ਚਲੀ। ਬੜੇ ਬੜੇ ਮਹਾਨ ਸੂਫੀ ਸੰਤਾਂ ਨੇ ਇਸਲਾਮੀ ਦੁਨੀਆ ਨੂੰ ਨਵੇਂ ਸਿਰਿਓਂ ਚਾਨਣਾ ਦਿੱਤਾ ਅਤੇ ਮਨੁੱਖਤਾ ਦੀ ਝੋਲੀ ਵਿੱਚ ਨਵੇਂ ਸਿਰਿਓਂ ਨਵਾਂ ਪ੍ਰਕਾਸ਼ ਪਾਇਆ। ਇਹਨਾਂ ਵਿੱਚ ਮਨਸੂਰ, ਸਰਮਦ, ਖਵਾਜਾ ਉਮੀਦੀਨ ਚਿਸ਼ਤੀ, ਹਜ਼ਰਤ ਨਜ਼ਾਮੁਦੀਨ, ਸ਼ਮਸ ਤਬਰੇਜ਼, ਮੌਲਾਨਾ ਰੂਮ, ਜਨਾਬ ਹਾਫਿਜ਼, ਸ਼ੇਖ ਸਾਦੀ, ਇਹ ਸੂਫੀ ਪਰੰਪਰਾ ਦੇ ਹੀ ਸੰਤ ਨੇ। और इसे ही परंपरा दे महान चश्मो चिराग बाबा फरीद, जिन्हां दा अमर कलाम, जिन्हां दे अमृतमई बचन धन गुरु ग्रंथ साहब जी महाराज विच मौजूद ने। धन गुरु ग्रंथ साहब जी महाराज जो जगत दे उधारक तारक हन, इस कलाम नूं संभाल के रखते ने जगत की भलाई लई, मनुखता दे उदार लई। सूफी परंपरा दे बाबा फरीद अनमोल हीरे ने। इन्हां दी बाणी विच बैराग, त्याग, रब्बी तड़प, ईश्वरी खिच डुल डुल के पैंदी है। बाबा फरीद, वैसे ते आप अगवानी कौम नाल संबंधित ने। अफगानिस्तान अपनी होंद तो शुरू तो ही खाना जंगी की लपेट दे रहा है। ये खिता बहुत वीर रस नाल पूरत है, बड़े अणखीले लोग ने और अणख की खातर जीवते ने, अणख की खातर मर जाते हैं। बाबा फरीद के समय गालबन 12वीं सदी ईस्वी दे काबुल का बादशाह फरखशाह सी, गजनी दे बादशाह नाल उसका तालमेल नहीं बैठ सकया सी, ते सारा अफगानिस्तान छोटे छोटे रजवाड़ियां दी तकसीम सी, अक्सर खाना जंगी रहिंदी सी। उसे ही खाना जंगी तो तंग आके फरखशाह दे छोटे भरा शेख सईब ने वतन छोड़ दिता, अफगानिस्तान नूं त्याग दिता, हिंदुस्तान दे च आ गया। पहले आके कसूर वसे और फिर जाके मुल्तान दे कस्बे पाकपटन दे च पक्के तौर ते रिहायश पजीर हो गए। आप दे तीन लड़के सन, जिन्हां दे चों वड्डा लड़का सी जमाल उल दीन। कहिंदे ने जिन्हां दिनां च शेख सईब अफगानिस्तान नूं छोड़ के हिंदुस्तान दे च आए, उन्हां दिनां च ही मौलवी कुतबुद्दीन, जो मुहम्मद शाह दे भरा अब्बास दे खानदान दे चों सी, हज़रत अब्बास दे खानदान दे चों, वजीदुद्दीन, इसने एक लड़की गोद ली हुई सी। ये लड़की मुहम्मद शाह अब्दुल्ला दी सी और ये हज़रत अली दे खानदान नाल संबंधित सी। हज़रत अली मुहम्मद साहब दे दामाद सन। इस लड़की दा नां सी मरियम। ये जद जवान होई तो इस दी शादी शेख सईब दे वड्डे लड़के जमाल उद्दीन नाल कर दित्ती गई, जिस दी कुख तों गालबन 1127 देच 12वीं सदी देच रमज़ान दे महीने देच फरीदुद्दीन भाव बाबा फरीद जी का जन्म होया। आपनों फरीद सानी करके भी कहिंदे ने, शेख बाबा फरीद गंज शकर करके भी कहिंदे ने। गंज शकर अज भी इसे नाम नाल सारे भारत ते पाकिस्तान बंगलादेश दे च जाने जाते हैं। गंजे शकर, गंजे शकर, शकर दा खजाना, मिठास दा खजाना। कहिंदे ने कि आप दे मुखार बिंद तो जो बोल निकलदा सी लोकां दे हिरदे नूं मिठास नाल भर देंदा सी। एक एक बचन मानो शहद, एक एक बोल मानो शकर। करामाती कहानियां भी बहुत जुड़िया ने पर इस नाल ही मन सहमत है कि एक एक बोल अमृतमई सी, मिठास नाल भरे होया सी। तदे आप दा नाम पै गया गंजे शकर। भाई साहब भाई नंद लाल ने गुरु गोबिंद सिंह जी महाराज के बोलों बारे एक बड़ी सोहनी तस्वीर दिती है। मिसले दहाने तंग तो तुंगे शकर न बाशद, ई मिसल रा के गुफ्तम जी खूब तर न बाशद। ऐ मेरे मुरशद, थोड़ा एक बोल एक बोरी खंड वर्ग है। ई मिसल रा के गुफ्तम, ई जो मैं मिसाल दिती है ये खूब नहीं है, अच्छी नहीं है, चंगी नहीं है। क्यों? ई मिसल रा के गुफ्तम जी खूब तर न बाशद, एक कोई अच्छी मिसाल में पेश नहीं की थी। क्यों? एक बोरी खंड 1000 मुखड़े मिठे करेगी और ये मिठास कुछ थोड़े क्षण तक मुंह दे रहेगी और एक बोरी खंड दी खत्म हो गई, चली गई। पर ऐ मेरे मुर्शद, ऐ मेरे पातशाह धन गुरु गोबिंद सिंह, थोड़ा एक एक बोल करोड़ों जिंदगियां देच मिठास भरदा है और बचन अपनी थां ते अमर रहिंदा है और ये सदीवी मिठास वंडदा रहिंदा है। इस वास्ते ई मिसल रा के गुफ्तम जी खूब तर न बाशद, भावें मिसाल कोई खास नहीं है लेकिन मजबूरी देच इन्हां ही पदार्थां दी, इन्हां ही वस्तुआं दी मिसाल बड़े बड़े भगतां नूं श्रद्धालुआं नूं देनी पैंदी है। तो बाबा फरीद दा एक एक बोल जो मिठास नाल भरिया होया सी, रस नाल भरिया होया सी, इनू शकर नाल तशबीह दे दित्ती ते आप दा नाम पै गया बाबा फरीद शकरगंज फरीद साने। इन्हां दे उंज ते बहुत सारे शब्द धन गुरु ग्रंथ साहिब जी महाराज दे च ने, पर आप दी खास बाणी श्लोकां दी बाणी है जिन्हों श्लोक श्री फरीद जी करके कहिंदे ने। गालबन ये 131 श्लोक ने जिन्हां दे चों कुछ श्लोक धन गुरु नानक देव जी महाराज दे, गुरु अमरदास जी महाराज दे, गुरु रामदास जी महाराज का एक श्लोक ते गुरु अर्जन देव जी दे ने। बाकी सारे श्लोक बाबा फरीद जी दे ने। किधरे किधरे फरीद दे श्लोकां विच अर्थ करन लगे हाँ, कोई अर्थकार टपला ना खा जाए तो चेतावनी वजों गुरु नानक देव जी ने, गुरु अमरदास जी ने, गुरु रामदास जी ने, गुरु अर्जन देव जी ने एक एक दो दो श्लोक अपने दर्ज किए ने। यह दसन लई कि फरीद ऐ कुछ कह रहे ने, इसनू इस ढंग नाल समझना। ये श्लोक इस तरह आरंभ होंदे ने। एक ओंकार सतगुरु प्रसाद श्लोक सिख फरीद के, जित दिहाड़े धनवरी साए ले लिखाए, मलक जे कन्नी सुनी दा मुंह देखा ले आए, जिंद ने माणी कढ़िए हड्डां कूकड़काए, साए लिखे ना चलनी जिंदू को समझाए, जिंद बहोटी मरणवर ले जासी परणाए, आपन हथी जोल कै कै गल लगे धाय, वालो निकी पुरसलात कन्नी ना सुनियाए, फरीदा किणी पवंदई खड़ा न आप मुहाए। मनुख दी इस देही बारे बाबा फरीद इंज ज्ञान दे रहे ने कि जिस तरह जन्म दा दिन निश्चित है, बिल्कुल निश्चित है, मरण दा दिन भी निश्चित ही है। ਇਹ ਦਿਨ ਕਿਹੜਾ ਹੈ। ਇਸ ਦਾ ਬੋਧ ਭਾਵੇਂ ਮਨੁੱਖ ਨੂੰ ਨਾ ਹੋਵੇ, ਪਰ ਪਰਮਾਤਮਾ ਦੀ ਤਰਫੋਂ ਇਹ ਦੋਵੇਂ ਦਿਨ ਨਿਸ਼ਚਿਤ ਨੇ। ਅਕਸਰ ਜਿਸ ਦਿਨ ਮਨੁੱਖ ਦਾ ਜਨਮ ਹੋ ਜਾਂਦਾ ਹੈ, ਮਰਨ ਤੱਕ ਉਸੇ ਦਿਨ ਨੂੰ ਚੇਤੇ ਰੱਖਦਾ ਹੈ। ਜਦਕਿ ਜਨਮ ਹੋ ਗਿਆ ਤਾਂ ਹੁਣ ਜਨਮ ਦਿਨ ਨੂੰ ਭੁਲਾ, ਮਰਨ ਦਿਨ ਨੂੰ ਚੇਤੇ ਕਰ। ਜੋ ਹੋ ਗਿਆ ਸੋ ਹੋ ਗਿਆ, ਜੋ ਹੋਣ ਵਾਲਾ ਹੈ ਉਹਨੂੰ ਚੇਤੇ ਰੱਖ, ਉਹਨੂੰ ਯਾਦ ਰੱਖ। ਬਾਬਾ ਫਰੀਦ ਕਹਿੰਦੇ ਨੇ, ਜਿੱਤ ਦਿਹਾੜੇ ਧਨਵਰੀ ਸਾਹੇ ਲਹੇ ਲਿਖਾਏ। ਜਿਸ ਦਿਨ ਇਹ ਜੀਵ ਸਰੀਰ ਦੇ ਵਿੱਚ ਆਇਆ ਹੈ, ਉਸ ਦਿਨ ਦਾ ਹੀ ਇਸ ਦਾ ਮਰਨਾ ਲਿਖਿਆ ਗਿਆ ਹੈ, ਨਾਲ ਹੀ ਸੰਬੰਧਿਤ ਹੈ। ਮਲਕ ਜੇ ਕੰਨੀ ਸੁਣੀ ਦਾ ਮੋਹ ਦੇਖਾ ਲੈ ਆਏ। ਉਹ ਮੌਤ ਦਾ ਫਰਿਸ਼ਤਾ ਜੋ ਅਕਸਰ ਕੰਨਾਂ ਨਾਲ ਸੁਣਦੇ ਹਾਂ, ਜਿਸ ਤਰ੍ਹਾਂ ਇਸਲਾਮ ਦੇ ਇਸ ਫਰਿਸ਼ਤੇ ਦਾ ਨਾਂ ਹੈ ਅਜਰਾਈਲ। ਸਾਡੇ 'ਚ ਕਹਿ ਦਿੰਦੇ ਨੇ ਜਮਦੂਤ, ਜਿਸ ਦਿਨ ਜਮਦੂਤ ਆਉਣਗੇ, ਜਮ ਆਉਣਗੇ, ਲੈ ਜਾਣਗੇ। ਇਸਲਾਮ ਦੇ 'ਚ ਕਹਿੰਦੇ ਨੇ ਜਦ ਅਜਰਾਈਲ ਫਰਿਸ਼ਤਾ ਆਵੇਗਾ, ਜਿਸ ਦਿਨ ਮੋਹ ਆ ਕੇ ਜੋ ਹੈ ਦਿਖਾਏਗਾ, ਤਾਂ ਫਿਰ ਕੀ ਹੋਵੇਗਾ। ਜਿੰਦ ਨੇ ਮਾਣੀ ਕੱਢੀਏ ਹੱਡਾਂ ਕੋ ਕੜਕਾਏ। ਜਿਵੇਂ ਰੋਂਦੀ ਹੋਈ ਬੱਚੀ ਜਦ ਡੋਲੀ ਦੇ 'ਚ ਪਾਈ ਜਾਂਦੀ, ਉਹਨੂੰ ਪੇਕੇ ਘਰੋਂ ਕੱਢਿਆ ਜਾਂਦਾ ਅਤੇ ਸਹੁਰੇ ਘਰ ਲਈ ਰੁਖਸਤ ਕੀਤਾ ਜਾਂਦਾ, ਉਹ ਰੋਦਨ ਕਰਦੀ ਹੋਈ ਘਰੋਂ ਨਿਕਲਦੀ ਹੈ। ਇਸ ਤਰ੍ਹਾਂ ਸਰੀਰ ਦੇ 'ਚ ਜਿੰਦ ਪੇਕੇ ਘਰ ਦੇ 'ਚ ਹੈ, ਆਖਿਰ ਇੱਕ ਨਾ ਇੱਕ ਦਿਨ ਤਾਂ ਇਸਨੇ ਜਾਣਾ ਹੈ। ਔਰ ਇੱਕ ਨਾ ਇੱਕ ਦਿਨ ਤਾਂ ਇਸ ਸਰੀਰ ਨੇ ਉਸ ਜਿੰਦ ਨੂੰ ਰੁਖਸਤ ਕਰਨਾ ਹੀ ਹੈ। ਤਾਂ ਜਦ ਰੁਖਸਤ ਕੀਤਾ ਜਾਂਦਾ ਹੈ, ਸਰੀਰ ਦੇ 'ਚੋਂ ਜਦ ਪ੍ਰਾਣ ਨਿਕਲਦੇ ਨੇ, ਇਹ ਜਿੰਦ ਨਿਕਲਦੀ ਹੈ, ਤਾਂ ਵਾਕਈ ਸਾਰਾ ਸਰੀਰ ਦਾ ਢਾਂਚਾ ਇੰਝ ਟੁੱਟਦਾ ਹੈ ਜਿਵੇਂ ਵਿਦਾਹ ਕਰਨ ਲੱਗੇ ਹਾਂ। ਮਾਂ ਰੋਂਦੀ ਹੈ, ਪਿਤਾ ਦੁਖਤ ਹੈ, ਭਰਾ ਉਦਾਸ ਬੈਠੇ ਨੇ, ਭੈਣਾਂ ਮਾਯੂਸ ਨੇ। ਇਸ ਵਿਦਾਇਗੀ ਦੇ ਸਮੇਂ ਖੁਸ਼ੀ ਨਾਲ ਭਰਿਆ ਹੋਇਆ ਪੇਕੇ ਘਰ ਦਾ ਆਂਗਨ ਦੁੱਖ ਨਾਲ ਭਰ ਜਾਂਦਾ ਹੈ, ਬਿਰਹੇ ਨਾਲ ਭਰ ਜਾਂਦਾ ਹੈ, ਵਿਛੋੜੇ ਦੀ ਅੱਗ ਨਾਲ ਭਰ ਜਾਂਦਾ ਹੈ। ਔਰ ਇਸ ਖੁਸ਼ੀ ਦੇ 'ਚ ਵੀ ਸਾਰਿਆਂ ਦੇ ਨੇਤਰ ਸੱਜਲ ਹੋ ਜਾਂਦੇ ਨੇ, ਅਸ਼ਕਬਾਰ ਹੋ ਜਾਂਦੇ ਨੇ। ਹੂ ਬਹੂ ਇਸੇ ਤਰੀਕੇ ਨਾਲ ਇਸ ਸਰੀਰ ਦੇ ਵਿੱਚੋਂ ਜਦ ਜਿੰਦ ਨਿਕਲਦੀ ਹੈ, ਜਾਂਦੀ ਹੈ, ਸਾਰੇ ਸਰੀਰ ਨੂੰ ਕੁਮਲਾ ਕੇ ਰੱਖ ਦਿੰਦੀ ਹੈ, ਤੜਪਾ ਕੇ ਰੱਖ ਦਿੰਦੀ ਹੈ, ਮੁਰਝਾ ਕੇ ਰੱਖ ਦਿੰਦੀ ਹੈ। ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਏ, ਹੱਡੀਆਂ ਨੂੰ ਕੜਕਾ ਕੇ, ਮਾਸ ਨੂੰ ਲਿਤਾੜ ਕੇ, ਜਦ ਇਹ ਜਿੰਦ ਕਾਇਆ ਦੇ 'ਚੋਂ ਨਿਕਲਦੀ ਹੈ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝ ਆਏ। ਇਹ ਜੋ ਮਰਨ ਦਿਨ ਲਿਖਿਆ ਜਾ ਚੁੱਕਿਆ ਹੈ, ਜਿੰਦ ਨੂੰ ਉਸ ਸਮੇਂ ਸਮਝਾਇਆ ਜਾਂਦਾ ਹੈ, ਤੈਨੂੰ ਤਾਂ ਰੁਖਸਤ ਹੋਣਾ ਪਏਗਾ, ਤੈਨੂੰ ਤਾਂ ਜਾਣਾ ਹੀ ਪਏਗਾ। ਇਸ ਸਰੀਰ ਦੇ 'ਚ ਤੇਰਾ ਸਦੀਵੀ ਵਾਸਾ ਨਹੀਂ ਹੈ। ਇਹ ਬੱਚੀ ਸਦੀਵੀ ਵਾਸਾ ਪੇਕੇ ਘਰ ਦੇ 'ਚ ਨਹੀਂ ਹੈ, ਆਖਿਰ ਜਾਣਾ ਹੀ ਪਏਗਾ, ਰੁਖਸਤ ਹੋਣਾ ਹੀ ਪਏਗਾ। ਤੋ ਇਸ ਤਰ੍ਹਾਂ ਜਿੰਦ ਨੂੰ ਇਹ ਕਾਇਆ ਸਮਝਾਉਂਦੀ ਹੈ, ਜਿੰਦ ਵਹੋਟੀ ਮਰਨ ਵਰ ਲੈ ਜਾ ਸੀ ਪਰਣਾਏ। ਮੌਤ ਦਾ ਫਰਿਸ਼ਤਾ ਇਸ ਜਿੰਦ ਰੂਪੀ ਵੋਟੀ ਨੂੰ ਪਰਣਾ ਕੇ, ਵਿਆਹ ਕੇ ਆਖਰ ਇੱਕ ਦਿਨ ਲੈ ਜਾਏਗਾ। ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੇ ਦਾਏ। ਇਹ ਸਰੀਰ ਆਪਣੇ ਹੱਥੀ ਇਸ ਜਿੰਦ ਨੂੰ ਟੋਰ ਕੇ ਸੋਚੀ ਪਿਆ, ਇਹ ਜਿੰਦ ਕਿਸ ਦੇ ਗੱਲ ਜਾ ਲੱਗੇਗੀ, ਕਿੱਥੇ ਪਹੁੰਚੇਗੀ, ਕਿੱਥੇ ਇਸ ਦਾ ਜੋ ਹੈ ਵਸੇਬਾ ਹੋਵੇਗਾ। ਤੋ ਇਸ ਦਾ ਦ੍ਰਿਸ਼ ਬਾਬਾ ਫਰੀਦ ਇਹਨਾਂ ਬੋਲਾਂ ਦੇ ਰਾਹੀਂ ਖਿੱਚਦੇ ਨੇ, ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ ਹੈ। ਤੂੰ ਕੰਨਾਂ ਨਾਲ ਹੇ ਜਿੰਦ ਸੁਣਿਆ ਨਹੀਂ। ਅੱਗੋਂ ਜਿਹੜਾ ਪੁੱਲ ਹੈ, ਪੁੱਲ ਸਰਾਤ, ਸਰਾਤ ਪੁੱਲ, ਇਤਨਾ ਨਿੱਕਾ ਹੈ, ਵਾਲੋਂ ਨਿੱਕੀ ਆਖੀਏ, जितना बारीक एवाल है, केस है, इस तों भी बारीक है ओ पुल। इसनु भगत कबीर इंज कहंदे ने, मुकुत द्वारा संकरा राई दसें भाए, मन तो मैगल होए रहा निकसिया क्यों कर जाए। वो मोक्ष द्वार, धर्म द्वार जिथों जिंद ने लंघना है, वो ते राई दे दाने दा दसवां हिस्सा है। इस्लाम ते सूफी संत ते बाबा फरीद सिरमौर सूफी संत इंज कह रहे ने, वो जो पुल सुरात है, वो जो पुल है, वो ते वाल तो भी निक्का आख्या जांदा है, बारीक आख्या जांदा है। वालों निक्की पुल सुरात, कन्नी ना सुने आए, फरीदा किड़ी पवंदई, खड़ा ना आप मोहाए। तेरे कन्ना देच शब्द नहीं पै रहे महापुरुषां दे, अवतारी पुरुषां दे बोल, पैगंबरां दे कलाम, किड़ी पवंदई तेरे कन्ना देच नहीं पै रहे। सुन इसनों, इस तरह दा माहौल है, अगे इस तरह दा जो है रस्ता है, खड़ा ना आप मोहाए, अपने आप नू इस तरह ना लुटा, अपने आप नू इस तरह बर्बाद ना कर। समा बहुत कीमती, जिंदगी बहुत कीमती, और ऐसा साजो समान बना, ऐसा इंतजाम कर कि इस जिंद नू सौरे घर देच, परमात्मा दे घर देच, खुदा दे घर देच सदीवी वसेबा नसीब होवे, और इसका आवना जावना खत्म होवे। बाबे फरीद दा ए पहला श्लोक। फरीदा दर दर वेसी गाखड़ी, चला दुनिया भथे, बन उठाई पोटली, किथे वन्या घते। महापुरुषां च एक महान खूबी आउंदी है कि निर्माणता, गरीबी इन्हां दे रोम रोम दे च कुट कुट के भरी आउंदी है। कहिंदन हां ते दरवेश, पर परमात्मा दे दर दी ये दरवेशी बहुत औखी है, बड़ी गखड़ी है। दरवेश का मतलब ही है जो खुदा दा दर मल के बैठ जाए, जो खुदा दा बुआ मल के बैठ जाए, ते खुदा दे बुए तो बिना होर किसे दे बुए ते जाए ही ना, उसे नू ही अरबी फारसी च कहिंदे ने दरवेश। पर बाबा फरीद कहिंदे ने दरवेशी बड़ी औखी है, बड़ी बेखम है। फरीदा दर दर वेसी गाखणी, चला दुनिया भथे। मैं ते दुनियादारां दी तरह चल रहा, बाणा दरवेशी दा है, लोक दरवेश कहिंदे ने, पर मेरी चाल दिच दरवेशी नहीं है, मेरे बोलां दिच दरवेशी नहीं, मेरे बोलां दिच, मेरे चाल दिच, मेरे किरदार दिच ते दुनिया है, संसार है। बन उठाई पोटली, किथे वन्या घते। ई दरवेशी दी पंड जो मैं सिर ते चुकी है, ये किथे रख दें भाव, दुनिया च ते मैं रख नहीं सकदा। खुदा दे बुए ते इस पंड नू पुचावां, गाखड़ा लगदा है, औखा लगदा है, बिखम है मारग। क्यों? कि मेरी चाल देच दुनिया है, मेरी चाल देच खुदाई नहीं, मेरी चाल देच संसार है, मेरी गति निरंकार दी तरफ नहीं। इस तरह दा हाल अपने मन दा बाबा फरीद जगत दे सामने और जगत दे मालिक खुदा सामने रख रहे हैं। किझ ना बुझे किझ ना सुझे, दुनिया गुजी भाए, साई मेरे चंगा कीता, नाई ता हम भी दज्जा आए। कुछ भी समझ नहीं मनुखा नू, इस दुनियादारा नू, इन्हां संसारी मनुखा नू कुछ भी पता नहीं ਗੁੱਜੀ ਭਾਅ ਵਿੱਚ ਜਲ ਰਹੇ ਨੇ, ਚਿੰਤਾ ਵਿੱਚ ਜਲ ਰਹੇ ਨੇ, ਤ੍ਰਿਸ਼ਨਾ 'ਚ ਜਲ ਰਹੇ ਨੇ, ਕ੍ਰੋਧ ਵਿੱਚ ਜਲ ਰਹੇ ਨੇ। ਸਾਈਂ ਮੇਰੇ ਚੰਗਾ ਕੀਤਾ, ਮੇਰੇ ਰੱਬ ਨੇ, ਮੇਰੇ ਖੁਦਾ ਨੇ ਮੇਰੇ ਲਈ ਚੰਗਾ ਕੀਤਾ, ਦਰਵੇਸ਼ ਬਣਾ ਦਿੱਤਾ, ਆਪਣੇ ਬੂਹੇ 'ਤੇ ਬਿਠਾ ਦਿੱਤਾ। ਨਾ ਹੀ ਤਾਂ ਹਮ ਵੀ ਦੱਜਾ ਆਹ ਹੈ, ਨਹੀਂ ਤਾਂ ਇਸ ਆਹ ਚਿੰਤਾ ਦੀ ਅੱਗ ਦੇ 'ਚ ਮੈਂ ਵੀ ਜਲ ਜਾਣਾ ਸੀ, ਮੈਂ ਵੀ ਸੜ ਜਾਣਾ ਸੀ, ਮੇਰਾ ਵੀ ਉਹੀ ਹਾਲ ਹੋਣਾ ਸੀ ਜੋ ਦੁਨੀਆ ਦਾ ਹਾਲ ਹੋ ਰਿਹਾ। ਗੁੱਜੀ ਭਾਅ ਵਿੱਚ ਛੁਪੀ ਹੋਈ ਅੱਗ ਦੇ 'ਚ ਜਲ ਰਹੀ ਹੈ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ, ਜੇ ਜਾਣਾ ਸੋ ਨੱਡਣਾ, ਥੋੜਾ ਮਾਣ ਕਰੀ। ਲਹਿੰਦੇ ਪੰਜਾਬ ਦੇ 'ਚ ਵਿਆਹ ਦੇ ਸਮੇਂ ਜਦ ਵੋਟੀ ਸਹੁਰੇ ਘਰ ਪਹੁੰਚਦੀ ਹੈ ਤਾਂ ਤਿਲਵੇਤਰੇ ਕੀਤੇ ਜਾਂਦੇ ਨੇ। ਤਿਲਵੇਤਰੇ ਇਹ ਨਵੀਂ ਵਿਆਹੀ ਘਰ ਵਿੱਚ ਪਰਚ ਜਾਏ, ਵਸ ਜਾਏ, ਸਾਰਿਆਂ ਨਾਲ ਸਾਂਝ ਬਣੇ ਤਾਂ ਤਿਲਵੇਤਰੇ ਕੀਤੇ ਜਾਂਦੇ ਨੇ। ਇੱਕ ਭਾਂਡੇ ਵਿੱਚ ਤਿਲ ਪਾ ਕੇ ਪਤੀ ਉਹ ਤਿਲ ਪਤਨੀ ਦੇ ਹੱਥਾਂ 'ਚ ਰੱਖਦਾ, ਪਤਨੀ ਫਿਰ ਪਤੀ ਦੇ ਹੱਥਾਂ 'ਚ ਰੱਖਦੀ ਹੈ। ਇਸ ਤਰ੍ਹਾਂ ਇੱਕ ਦੂਜੇ ਦੇ ਹੱਥਾਂ ਦੇ ਉੱਤੇ ਬਾਰ ਬਾਰ ਤਿਲ ਰੱਖਣੇ, ਇਹਨੂੰ ਤਿਲਵੇਤਰੇ ਕਹਿੰਦੇ ਨੇ। ਲਾਹੌਰ ਤੋਂ ਪਰੇ ਤਮਾਮ ਲਹਿੰਦੇ ਪੰਜਾਬ ਦੇ 'ਚ ਇਹ ਰਸਮ ਵਿਆਹ ਦੇ ਸਮੇਂ ਬਕਾਇਦਾ ਪ੍ਰਚਲਿਤ ਸੀ ਔਰ ਪ੍ਰਚਲਿਤ ਹੈ। ਫਿਰ ਇਹ ਤਿਲਵੇਤਰੇ ਬਾਅਦ ਦੇ 'ਚ ਨਨਾਣਾਂ ਨਾਲ ਔਰ ਦਰਾਣੀਆਂ ਨਾਲ, ਜਿਠਾਣੀਆਂ ਨਾਲ, ਦੇਵਰ ਨਾਲ, ਜੇਠ ਨਾਲ, ਸਭ ਨਾਲ ਕਰਾਏ ਜਾਂਦੇ ਸਨ ਤਾਂ ਕਿ ਇਸ ਤਰ੍ਹਾਂ ਸਾਂਝ ਬਣੇ ਇਹ ਕੌਣ ਕੌਣ ਨੇ, ਘਰ ਦੇ ਕਿਹੜੇ ਕਿਹੜੇ ਫਰਦ ਨੇ, ਔਰ ਇਸ ਤਰ੍ਹਾਂ ਇਹ ਪਰਚ ਕੇ ਘਰ ਦਾ ਹਿੱਸਾ ਬਣ ਜਾਏ। ਪਹਿਲੀ ਸਾਂਝ ਇਹਨਾਂ ਤਿਲਵੇਤਰਿਆਂ ਨਾਲ ਜੋੜੀ ਜਾਂਦੀ ਸੀ। ਬਾਬਾ ਫਰੀਦ ਇੱਥੇ ਕਹਿੰਦੇ ਨੇ, ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ। ਜੇ ਤਿਲ ਹੀ ਥੋੜੇ ਸਨ ਤਾਂ ਸੰਭਲ ਕੇ ਬੁੱਕ ਭਰਨੀ ਸੀ, ਜੇ ਸਵਾਸ ਹੀ ਥੋੜੇ ਨੇ ਕੋਲ ਤਾਂ ਇਹਨਾਂ ਨੂੰ ਸੰਭਲ ਕੇ ਵਰਤਣਾ ਹੈ, ਸੰਭਲ ਕੇ ਦੇਣਾ ਹੈ, ਸੰਭਲ ਕੇ ਦੂਜੇ ਦੇ ਹੱਥ 'ਚ ਪਾਉਣਾ ਹੈ। ਇਹਨਾਂ ਸਵਾਸਾਂ ਦੇ ਨਾਲ ਸਾਂਝ ਜੁੜਦੀ ਹੈ ਜਗਤ ਦੇ 'ਚ, ਪਰ ਢੰਗ ਨਾਲ ਜੋੜਨੀ ਹੈ ਔਰ ਸਵਾਸਾਂ ਨੂੰ ਢੰਗ ਨਾਲ ਖਰਚ ਕਰਨਾ ਹੈ, ਕਿਉਂਕਿ ਇਹ ਤਾਂ ਥੋੜ੍ਹੇ ਨੇ, ਗਿਣਤੀ ਮਿਣਤੀ ਦੇ ਇਹ ਸਵਾਸ ਨੇ, ਬਹੁਤ ਜ਼ਿਆਦਾ ਨਹੀਂ। ਜੇ ਜਾਣਾ ਸੋ ਨੱਡੜਾ, ਥੋੜ੍ਹਾ ਮਾਣ ਕਰੀ। ਸੋ ਨੱਡੜਾ, ਜੇ ਮੈਂ ਇਸ ਗੱਲ ਨੂੰ ਜਾਣਿਆ ਹੁੰਦਾ ਕਿ ਖੁਦਾ ਵਾਸਤਵ ਬਾਲਾ ਪ੍ਰੀਤਮ ਹੈ, ਬਾਲਕ ਬੁੱਧ ਹੈ, ਬਾਲ ਜੈਸਾ, ਬੱਚੇ ਜੈਸਾ ਅਗਿਆਨ ਨਹੀਂ, ਬੱਚੇ ਜੈਸਾ ਸੁਭਾਅ, ਬੱਚੇ ਦਾ ਸੁਭਾਅ ਬੜਾ ਬੋਲਾ ਹੈ, ਬੱਚਾ ਅੰਦਰੋਂ ਬਾਹਰੋਂ ਇੱਕ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬੱਚਾ ਬਹੁਤ ਪਿਆਰਾ ਲੱਗਦਾ ਹੈ, ਬਹੁਤ ਪਿਆਰਾ ਲੱਗਦਾ ਹੈ। ਜਾਨੀ ਦੁਸ਼ਮਣ ਵੀ ਹੋਵੇ ਕੋਈ ਕਿਸੇ ਦਾ, ਤਾਂ ਵੀ ਬੱਚਾ ਤਾਂ ਉਸਨੂੰ ਪ੍ਰਭਾਵਿਤ ਕਰਦਾ ਹੈ। ਬੱਚੇ ਦੀ ਮਾਸੂਮੀਅਤ, ਬੱਚੇ ਦੀ ਪਵਿੱਤਰਤਾ, ਬੱਚੇ ਦਾ ਭੋਲਾਪਣ, ਬੱਚੇ ਦਾ ਅੰਦਰੋਂ ਬਾਹਰੋਂ ਇੱਕ ਹੋਣਾ ਹਰ ਇੱਕ ਨੂੰ ਜੋ ਹੈ ਪ੍ਰਭਾਵਿਤ ਕਰਦਾ ਹੈ। ਜੇ ਮੈਨੂੰ ਪਤਾ ਆਉਂਦਾ ਕਿ ਉਹ ਪਰਮਾਤਮਾ 'ਤੇ ਨੱਡੜਾ ਹੈ, ਬਾਲ ਬੁੱਧ ਹੈ, ਬਾਲਕ ਜੈਸਾ ਹੈ, ਤਾਂ ਮੈਂ ਜਵਾਨੀ ਦਾ, ਵੱਡਪਣੇ ਦਾ ਮਾਣ ਇਤਨਾ ਨਾ ਕਰਦੀ। ਮੈਂ ਇਸ ਹੰਕਾਰ ਦੇ 'ਚ ਨਾ ਰਹਿੰਦੀ। ਹੰਕਾਰ ਇੱਕ ਮਾਸੂਮ ਬੱਚੇ ਦੇ 'ਚ ਨਹੀਂ ਹੈ, ਪਰਮਾਤਮਾ ਦੇ 'ਚ ਨਹੀਂ ਹੈ। ਬੱਚੇ ਦੀ ਜਿਹੜੀ ਅਵਸਥਾ ਹੈ ਉਹੀ ਪਰਮਾਤਮਾ ਦੀ ਅਵਸਥਾ ਹੈ, ਔਰ ਸੰਤ ਦੀ ਜੋ ਅਵਸਥਾ ਹੈ, ਫਕੀਰ ਦੀ ਅਵਸਥਾ ਹੈ, ਉਹੀ ਵੀ ਬੱਚੇ ਜੈਸੀ ਹੈ। ਹਜ਼ਰਤ ਈਸਾ ਕਿਹਾ ਕਰਦੇ ਸਨ, ਮੇਰੇ ਖੁਦਾ ਦੇ ਰਾਜ ਦੇ 'ਚ ਬੱਚੇ ਹੀ ਪ੍ਰਵੇਸ਼ ਕਰ ਸਕਣਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਾਇਓ ਬਾਲ ਬੁੱਧ ਸੁਖਰੇ। ਬੱਚੇ ਜੈਸਾ ਜਦ ਬੋਧ ਧਾਰਨ ਕੀਤਾ ਹੈ ਤਾਂ ਸੁੱਖ ਦੀ ਪ੍ਰਾਪਤੀ ਹੋ ਗਈ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਹੂ ਬਹੂ ਇਹੀ ਭਾਵ ਬਾਬਾ ਫਰੀਦ ਆਪਣੇ ਇਸ ਪਾਵਨ ਸਲੋਕ ਦੇ ਰਾਹੀਂ ਸਾਡੇ ਸਾਹਮਣੇ ਰੱਖ ਰਹੇ ਹਨ।
ਜੇ ਜਾਣਾ
लड़ छिजना पीड़ी पाई गंड तैजे वड़ में नाए को सब जग डिठा हंड। लावां दे समय फेरे दे समय कुड़ी ते मुंडे दे पल्लियां च गंड पा दित्ती जांदी है। बाबा फरीद कहिंदे ने जे वाकई ये लड़ छिज जाना सी मेरा सिमरन भुलेखियां दे च पै जाना सी मेरी बंदगी ढिली पै जानी सी मेरी इबादत कुछ कमज़ोर हो जानी सी ऐसा माहौल बनना सी तो मैं शुरू तो ही पीड़ीपन पक्की गंड पांदी ताकि लड़ मेरा ना छिजदा ना टुटदा क्योंकि मैं सारा जग हंडा के वेख लिया ऐ खुदा तेरे जैसा कोई भी नहीं तेरे जैसा कोई भी नहीं। फरीदा जे तू अकल लतीफ काले लिख न लेख आपनड़े गिरेवान में सिर नीवा कर देख। बड़ा सुंदर उपदेश बाबा फरीद जगत नू दे रहे ने। जे तू बारीक अकल दा मालक है जे तू अकल लतीफ जे तू सूझ समझ दा मालक है तो अपने हिरदे दे काले लिख ना लेख। एक काली लेखनी ना लिख। काली लेखनी लिखनी की है दूजियां दियां भुलां वेखनियां दूजियां दे गुनाह वेखने दूजियां दे औगुण वेखने दूजियां दे औगुण वेखण लई दूजे च बहुत गहरी झात मारनी पएगी। प्रकृति ने एक नियम बना रखा है उपरों उपरों वेखो। जैसे उपर उपर बंदे नू वेखिए तो सोहनी खलड़ी है खलड़ी दे उत्ते सोहने जिहा कपड़े पाए हुए ने ठीक है पर हुण कोई गहरा वेखे खलड़ी दे थल्ले वेखे तो मांस है होर गहरा वेखे मिंज है खून है हड्डियां है दुर्गंध है। तो जैसे किसे दे तन नू असी उपर उपरी वेखदे हां उसदे कपड़े वेख लैंदे हां उहदी वेशभूषा वेख लैंदे हां उहदी खलड़ी वेख लैंदे हां गोरी है काली है सांवरी है लाल है जर्दी माइल है। इसे तरह किसे दे मन विच किसे दी जिंदगी विच बहुत गहरी झात नहीं मारनी चाहिए उपरों ही उपरों वेखना चाहिए क्योंकि गहरे विच गए तो हर मनुख विच कुछ ना कुछ तो औगुण हैं हर मनुख दियाँ कुछ ना कुछ भुलां तो हैं हर मनुख दियाँ कुछ ना कुछ गलतियां तो हैं। तो गलतियां देखदियाँ भुलां देखदियाँ वो मनुख नज़रां तो गिरेगा उसकी निंदा चल पाएगी। एक मनुख नज़रां तो गिरिया एक उसकी निंदा करन दा पाप कमाया और इस तरह हर एक देच औगुण देखदियाँ देखदियाँ देखण करके एक दिन वह सारे दे सारे औगुण अपने विच भी प्रवेश कर जाते हैं। इस वास्ते बाबा फरीद कहिंदे ने दूजियां दे च गहरी झात मार के ना वेख अपने गिरिबान में सिर नीवा कर देख। जे देखना है तो अपने गरीबान दे च झात मार के वेख गहरे तल दे च जे देखना चाहना है तो फिर अपने च वेख। जैसे तेनों अपने शरीर दे च दुर्गंध मांस मिंज दिखाई देगी इस तरह अपनी जिंदगी जद गहरी झात मारेगा तो तेनों औगुण दिखाई देंगे कमजोरियां दिखाई देनगियां तेरा हंकार चिकना चूर हो जाएगा और हो सकता है तू उन्हां औगुणां नूं मिटाण दे च लग जाए। और जगत दे जद उपरों उपरों वेखेंगा तो दूसरियां दे गुण दिखाई देंगे तो इस तरह तेरी गुणा नाल सांझ बनेगी तो दूजियां दी तू निंदा करन तो भी बच जाएगा। और अपने दे जद तू गहरी झात मारेगा तो तेनों औगुण दिखाई देंगे तो तेरा हंकार चिकना चूर हो जाएगा और अपने औगुणा नूं दूर करन लई तू ईश्वर दे गुणा नाल संबंध भी जो है जोड़ सकदा है। इस वास्ते बाबा फरीद कहिंदे ने एक काले लिख अपने हिरदे दी तख्ती ते ना लिख भाव दूसरियां दे औगुण ना वेख। ਫਰੀਦਾ ਜੈ ਤੈ ਮਾਰਨ ਮੁੱਕੀਆਂ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨ ਮਾਰੇ ਘੁੰਮ ਆਪਣੇ ਘਰ ਜਾਈਏ, ਪੈਰ ਤਿਨਾ ਦੇ ਚੁੰਮ। ਜੋ ਤੈਨੂੰ ਖਿੱਚ ਕੇ ਮੁੱਕਾ ਮਾਰਨ, ਤੇਰੇ ਨਾਲ ਵਧੀਕੀ ਕਰਨ, ਪਲਟ ਕੇ ਤੂੰ ਉਹਨਾਂ ਨਾਲ ਵਧੀਕੀ ਨਾ ਕਰਸ਼, ਤੂੰ ਉਹਨਾਂ ਦੇ ਪੈਰ ਚੁੰਮ ਲੈ। ਜੋ ਤੇਰੇ ਸਿਰ ਦੀ ਬੇਇੱਜ਼ਤੀ ਕਰਨ, ਤੂੰ ਉਹਨਾਂ ਦੇ ਕਦਮਾਂ ਦੀ ਖਾਕ ਬਣ ਜਾ, ਤੂੰ ਉਹਨਾਂ ਦੇ ਪੈਰ ਚੁੰਮ। ਇਸ ਤਰੀਕੇ ਦੇ ਨਾਲ ਮਨੁੱਖ ਆਪਣੇ ਘਰ ਵਿੱਚ ਵਸੇਬਾਂ ਕਰ ਲੈਂਦਾ ਹੈ, ਭਾਵ ਆਪਣੀ ਆਤਮਾ ਵਿੱਚ, ਆਪਣੀ ਰੂਹ ਵਿੱਚ ਉਸਦਾ ਮਨ ਟਿਕ ਜਾਂਦਾ ਹੈ, ਔਰ ਨੂੰ ਸਕੂਨ ਨਸੀਬ ਆਉਂਦਾ ਹੈ, ਸ਼ਾਂਤੀ ਨਸੀਬ ਆਉਂਦਾ ਹੈ, ਬਦਲੇ ਦੀ ਭਾਵਨਾ ਨਾਲ ਅਤੇ ਅੰਦਰ ਜਲਨ ਹੀ ਰਹਿੰਦੀ ਹੈ, ਬਦਲੇ ਦੀ ਭਾਵਨਾ ਨਾਲ ਅਤੇ ਹਰ ਵਕਤ ਅੰਦਰ ਕੁੜੱਤਣ ਹੀ ਰਹਿੰਦੀ ਹੈ, ਬਦਲੇ ਦੀ ਭਾਵਨਾ ਨਾਲ ਸਵੈ ਢਹਿੰਦੀ ਕਲਾ ਤੋਂ ਹੋਰ ਕੁਛ ਵੀ ਨਹੀਂ। ਬਦਲਾ ਇੱਕ ਐਸਾ ਬੋਝ ਹੈ ਜੋ ਅਧਿਆਤਮਿਕ ਉੱਨਤੀ ਹੋਣ ਹੀ ਨਹੀਂ ਦਿੰਦਾ, ਬਾਬਾ ਫਰੀਦ ਸਾਵਧਾਨ ਕਰ ਰਹੇ ਨੇ, ਸੁਚੇਤ ਕਰ ਰਹੇ ਨੇ।
ਫਰੀਦਾ ਜਾਂ ਤੋ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉਂ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ।
ਖੱਟਣ ਦਾ ਸਮਾਂ ਸੀ, ਨਾਮ ਵਿਹਾਜਣ ਦਾ ਸਮਾਂ ਸੀ, ਬੰਦਗੀ ਕਰਨ ਦਾ ਸਮਾਂ ਸੀ। ਜੋ ਜਵਾਨੀ ਦੀ ਖਾਸ ਰੁੱਤ, ਜਵਾਨੀ ਦਾ ਖਾਸ ਸਮਾਂ, ਸਰੀਰ ਵਿੱਚ ਬਲ ਸੀ, ਸਰੀਰ ਦੀ ਸ਼ਕਤੀ ਸੀ, ਸਰੀਰ ਵਿੱਚ ਉਛਾਲ ਸੀ, ਸਰੀਰ ਵਿੱਚ ਉਤਸ਼ਾਹ ਸੀ, ਉਮੰਗ ਸੀ, ਤਰੰਗ ਸੀ। ਇਹ ਸਾਰੀ ਸ਼ਕਤੀ, ਇਹ ਸਾਰੀ ਉਮੰਗ, ਇਹ ਸਾਰੀ ਤਰੰਗ ਤੂੰ ਦੁਨੀਆਦਾਰੀ ਦੇ 'ਚ ਹੀ ਖਰਚ ਕਰ ਦਿੱਤੀ, ਤੂੰ ਵਿਸ਼ੇ ਵਿਕਾਰਾਂ 'ਚ ਹੀ ਖਰਚ ਕਰ ਦਿੱਤੀ, ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਨਹੀਂ ਕੀਤਾ, ਆਪਣੇ ਉਛਾਲ, ਆਪਣੀ ਉਮੰਗ, ਆਪਣੇ ਤਰੰਗਾਂ ਦੀ ਸਹੀ ਵਰਤੋਂ ਨਹੀਂ ਕੀਤੀ। ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਆਖਿਰ ਇੱਕ ਦਿਨ ਮੌਤ ਨੇ ਆ ਜਾਣਾ ਹੈ, ਔਰ ਵਾਕਈ ਜਦ ਸਵਾਸ ਪੂਰੇ ਹੋ ਗਏ, ਭਰ ਗਏ, ਤਾਂ ਫਿਰ ਤੈਨੂੰ ਅੱਗੇ ਜਾਣਾ ਪਏਗਾ, ਤੇਰਾ ਵਾਸਾ ਫਿਰ ਕਬਰ ਦੇ 'ਚ ਹੀ ਹੈ। ਜੀਵਨ ਕਬਰ ਦੇ 'ਚ ਪਹੁੰਚੇ, ਸਰੀਰ ਕਬਰ ਦੇ 'ਚ ਪਹੁੰਚੇ, ਉਸ ਤੋਂ ਪਹਿਲੇ ਰੂਹ ਖੁਦਾ ਤੱਕ ਪਹੁੰਚਣੀ ਚਾਹੀਦੀ ਹੈ। ਐਸਾ ਬਾਬਾ ਫਰੀਦ ਉਪਦੇਸ਼ ਕਰ ਰਹੇ ਨੇ, ਸੰਦੇਸ਼ ਦੇ ਰਹੇ ਨੇ।
ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ।
ਪਿੱਛੇ ਕੀ ਹੈ ਜਨਮ, ਅੱਗੇ ਕੀ ਹੈ ਮੌਤ, ਦੇਖ ਤੇ ਸਹੀ ਤੇਰਾ ਦਾੜਾ ਚਿੱਟਾ ਹੋ ਗਿਆ, ਵਾਲ ਚਿੱਟੇ ਹੋ ਗਏ ਨੇ, ਬੁਢੇਪਾ ਉਤਰ ਆਇਆ ਹੈ, ਮੌਤ ਨੇੜੇ ਆਈ ਹੈ, ਪਿੱਛਾ ਜਨਮ ਤੇ ਬਹੁਤ ਦੂਰ ਰਹਿ ਗਿਆ, ਬਹੁਤ ਦੂਰ ਰਹਿ ਗਿਆ। ਇੱਕ ਬੱਚਾ ਜਨਮ ਦਿਨ ਮਨਾਵੇ, ਠੀਕ ਹੈ, ਮਾਫ ਕੀਤਾ ਜਾ ਸਕਦਾ ਹੈ। ਇੱਕ ਜਵਾਨ ਜਨਮ ਦਿਨ ਮਨਾਵੇ, ਥੋੜ੍ਹਾ ਜਿਹਾ ਸੋਚਿਆ ਜਾ ਸਕਦਾ ਹੈ, ਇਹ ਜਵਾਨ ਭੁੱਲ ਕਰ ਰਿਹਾ ਹੈ। ਪਰ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ, ਤਾਂ ਇਹ ਕੋਈ ਮਹਾਮੂੜ, ਬਹੁਤ ਹੀ ਅਚੇਤ ਮਨੁੱਖ ਐਸਾ ਜੋ ਹੈ ਕਰ ਸਕਦਾ ਹੈ, ਕਿਉਂਕਿ ਅੱਗਾ ਬਹੁਤ ਨੇੜੇ ਆਇਆ, ਮੌਤ ਤਾਂ ਬਿਲਕੁਲ ਨੇੜੇ ਆਈ, ਜਨਮ ਹੋਇਆ 70-80 ਸਾਲ ਹੋ ਗਏ, ਮਰਨ ਦਿਨ ਤਾਂ ਬਿਲਕੁਲ ਨੇੜੇ ਆ ਗਿਆ, 100 ਦਿਨ ਆਇਆ ਨੇੜੇ। ਤਾਂ ਬਾਬਾ ਫਰੀਦ ਕਹਿੰਦੇ, ਜਿਹੜਾ ਦਿਨ ਨੇੜੇ ਆਇਆ ਉਹਨੂੰ ਚੇਤੇ ਕਰ, ਜੋ ਲੰਘ ਗਿਆ ਦਿਨ ਔਰ ਬਹੁਤ ਮੁੱਦਤ ਹੋ ਗਈ ਹੈ, ਭੁਲਾ, ਜਨਮ ਨੂੰ ਭੁਲਾ, ਮੌਤ ਨੂੰ ਚੇਤੇ ਕਰ। ਔਰ ਇਹ ਹਕੀਕਤ ਹੈ, ਇੱਕ ਸੱਚਾਈ ਹੈ, ਕਾਲ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਂਦੇ, ਆਪਣੇ ਅੰਤ ਦਾ ਚਿੰਤਨ ਹੀ ਪ੍ਰਭੂ ਬੇਅੰਤ ਦਾ ਚਿੰਤਨ ਬਣ ਜਾਂਦਾ ਹੈ। ਬਾਬਾ ਫਰੀਦ ਆਪਣੇ ਪਾਵਨ ਸਲੋਕ ਦੇ ਰਾਹੀਂ ਇਹ ਉਪਦੇਸ਼ ਦੇ ਰਹੇ ਨੇ।
ਦੇਖ ਫਰੀਦਾ ਜੇ ਥੀਆ, सकर होई विस साई बाझो अपने वेदन कहिए किसे।
कल तक जो मिठा सी, कल तक जो शक्कर सी, कल तक जड़े पदार्थ मिठे लगते सन, कल तक जो ये संसार सोना लगता सी, अज बुढ़ेपे करके ते विष बन गए। मिठास ही जहर बन गई है, मिठास ही कुड़त्तन बन गई है, स्वप्न ही कुरूपता बन गया है। शरीर निर्बल हो गया है, कमजोर हो गया है, भावें सब कुछ ओही कुछ है, पर सब कुछ भोगण दे समर्थ हुण शरीर नहीं रहा। वासना ओही कुछ है, पर वासना दी पूर्ति हो सके शरीर विच बल नहीं, तो बल ना होण करके सारी मिठास जहर बन के रह गई है। ये जिहड़ी वेदना है, ये जिहड़ी पीड़ा है, परमात्मा तो बिना, खुदा तो बिना और किसनू आखिए और किस दे अगों रखिए।
फरीदा अखी देख पतीणिया सुन सुन रीणे कन साख पकंदी आया होर करें दी वन।
देख देख के अखां पत्याईयां नहीं, रजियां नहीं, नजरां कमजोर हो गई। सुन सुन के कन त्रिपत नहीं होए, कन बहरे हो गए। साख पकंदी आया, मौसमे बहार मौसमे खिजां दे तब्दील हो रहे है, पतझड़ दी रुत्त आ गई है। जैसे महाराज दी बाणी इंज फरमान कर दी है, रुत्त फिरी वण कंबिया पत झड़े झड़ पाए, चारे कुंडा ढूंढियां रहन के दाऊ नाए। फरीदा ऐसा भी फरमान कर देने कबीर ते गुरु अर्जन देव जी महाराज दे वाक भी मौजूद ने, पत्तर भुरजेण जड़ियंग ने जड़ियंग पेट संपदा, पतझड़ दी रुत दे पत्ते झड़ जांदे ने। और तमाम बहार उत्साह कुलाहल उदासी दे बदल जांदा है, उदासीनता दा रूप पतझड़ दी रुत दे चारों पासे होंदा है। तो बाबा फरीद कहिंदे शाखां ते पकड़ नूं आ गईआं ने, मौसमे खिजां आ गए है, सुन सुन के कन बहरे हो गए ने, वेख वेख के अखां रजियां ते नहीं पर अखां नजरां गवा बैठियां ने। होर दा होर शरीर रूप धारण करी जांदा है, निर्बल होई जांदा है। ये सारी चेतावनी बाबा शरीर बाबा फरीद शरीर बारे करा रहे ने, ताकि मनुख सुचेत हो के अपने शरीर की वरतों, समय की वरतों, जीवन शक्ति की वरतों सही कर सके।
फरीदा काली जिनी न रावया धौली रावे कोए, कर साई स्यों पिरहड़ी रंग नवेला होए।
काली दाड़ा काला सी, केस काले सन, जवानी सी, उद खुदा दा रमण कीता नहीं, चिंतन कीता नहीं, बंदगी कीती नहीं। धौली रावे कोए, बुढ़े पिच किसने रमण करना है। भाव हुण ते नमाज पढ़न दी सत्या नहीं रही, तलावत करन दी ताकत नहीं रही, रोजे रखन दी समर्था नहीं रही, हज करन दी शक्ति नहीं रही। इस बुढ़ेपे विच धौली रावे कोए, किसने इस बुढ़ेपे विच बंदगी करनी है। कर साई स्यों पिरहड़ी रंग नवेला होए, इस जवानी दी रुत विच उस खुदा नाल प्यार दी पींग पा, नवे तो नवा रंग तेनू चढ़ेगा, नित नवा रंग, रंग नवेला होए। वो रंग कदी पुराना नहीं होवेगा, वो रस कदी पुराना नहीं होवेगा। साहिब मेरा नीत नवा सदा सदा दातार, नित नवियां खुशियां, नित नवें रंग नित नवा रस नित नवा सोपन तेरी जिंदगी च पैदा होवेगा। हे मनुख तू उस साई दे नाल प्यार पा जवानी दी रुते। अगला श्लोक तीजे गुरु नानक बिरद बाबा धन गुरु अमरदास जी महाराज का है। बाबा फरीद बिल्कुल ठीक कह रहे हैं, बिल्कुल ठीक कह रहे हैं, पर इस श्लोक तो किधरे बुढ़िया लई मायूसी ना पैदा हो जाए, निराशा ना पैदा हो जाए। और वैसे बाबा फरीद भी निराश नहीं कर रहे, वो भी बिरद अवस्था तक बंदगी कर दे रहे। लेकिन अर्थकार पढ़न वाला भुलेखा खा सकता है, ये भुलेखा ना पैदा होवे तो सुचेत कर देने धन गुरु अमरदास जी महाराज मल्ला तीजा।
फरीदा काली धौली साहिब सदा है, जे को चित करे अपना लाया पिरम न लग गई, जे लोचे सब कोए ए पिरम प्याला खसम का, जै भावे तैं दे।
ए फरीद चाहे जवानी दिच चाहे बुढ़ेपे च, जे कोई सदी भी उस परिपूर्ण परमात्मा दा चिंतन कर सके, उसनू चेते कर सके, तो जवानी भी सफल हो सकती है, बुढ़ेपा भी सफल हो सकता है। ये जो प्रेम दा प्याला है, ये जो बंदगी दा जाम है, ये जो प्रेम दी लपक है लटक है, अपने लाया नहीं लगती, अपनी उद्यम दी सफलता नाल प्राप्त नहीं आती। ये ते बावें हर एक तड़पे ते हर एक लोचे, ये पिरम प्याला खसम का जै भावे तें दे। ये प्याला ते खसम दा है, खुदा दा है, उस दे हत्थों है ही जिसनू प्राप्त हो जाए हो जाए। ये प्याला मनुख दे हत्थे च नहीं, मनुख इस प्याले दी मंग कर सकदा है, मनुख इस प्याले दी तड़प कर सकदा है, चाहे जवानी च करे चाहे बुढ़ेपे च करे। और ये फिर खुदा दी मर्जी है, ये प्याला उसने किसनू देना है, किस दे मुँह नू ये जाम लगना है।
फरीदा जिन लोएण जग मोया, से लोएण में डिठे कजर रेख ना सेंदियां, से पंखी सुए बहिठ।
एक वेसवा जिसते सारा मुल्तान शहर मोहित सी, जिस दी एक झलक पाण लई बड़े बड़े नवाब शाहजादे अमीर उलमा तरस दे सन। एक दिन किधरे उसकी गोली ने कज्जर बारीक नहीं सी पीसिया, और जैसे इस कज्जर नू उस वेसवा ने अपनी अखी पाया तो अखां विच रड़क पैदा हुई। गोली नू डांटिया, गोली नू दो चार थप्पड़ भी मारे, गोली रो पई। रोना भरा फकीरां नू किथे भावदा है, दूसरे दा रोना फकीरां नू भी रुला के रख देंदा है, तड़पा के रख देंदा है। कहिंदे ने एक गाथा है, बाबा फरीद ने रोकिया उस वेसवा नू, ना मार इस गोली नू, ना मार, इसते तरस खा। एक दिन ऐसा होया, कब्रिस्तान दी एक पगडंडी दे चां बाबा फरीद लंघे जा रहे ने, पैर ठोकर खा गए एक खोपरी नाल, नाल कबर सी नंगी पै गई सी, मुदतां दी मिट्टी उड़ गई सी। नाल दे साथियां ने कह दिता, बाबा जी इत्थे उसे ही वेसवा दी कबर है जिस ते सारा मुल्तान मोहित सी, ਜਿਸ ਦੀ ਇੱਕ ਝਲਕ ਪਾਉਣ ਲਈ ਬੜੇ ਬੜੇ ਰਸਕ ਲੋਕ, ਧਨਾਢ ਉਲਮਾ, ਉਮਰਾ ਤਰਸਦੇ ਸਨ। ਇਹ ਤਾਂ ਉਸਦੀ ਖੋਪੜੀ ਹੈ। ਅੱਖਾਂ ਵਿੱਚ ਕੀੜੇ ਸਨ, ਕੁਰਬੁਲ ਕੁਰਬੁਲ ਪੈ ਕਰਨ। ਲੱਗਦਾ ਹੈ ਖੋਪੜੀ ਵਿੱਚ ਕਿਧਰੇ ਥੋੜ੍ਹਾ ਮਾਸ ਹੋਵੇਗਾ, ਤਾਂ ਹੀ ਇਹ ਕੀੜੇ ਮੌਜੂਦ ਸਨ। ਫਰੀਦ ਨੂੰ ਕਹਿਣਾ ਪਿਆ, ਕੱਜਰ ਦੀ ਰੇਖ ਦੀ ਰੜਕ 'ਤੇ ਸਹਾਰ ਨਾ ਸਕੀਆਂ। ਇਹ ਦੇਖੋ ਕੀੜੇ ਮਕੌੜਿਆਂ ਨੇ ਉਹਨਾਂ ਹੀ ਅੱਖਾਂ ਵਿੱਚ ਆਪਣੇ ਘਰ ਬਣਾ ਕੇ ਰੱਖੇ ਨੇ, ਆਪਣੇ ਆਲਣੇ ਬਣਾ ਕੇ ਰੱਖੇ ਨੇ। ਇਹ ਅੱਖਾਂ ਜਿਨ੍ਹਾਂ 'ਤੇ ਜਗਤ ਮੋਹਿਤ ਸੀ, ਜੋ ਗੁਲਾਬ ਜੈਸੀਆਂ ਸਨ, ਜੋ ਮ੍ਰਿਗ ਜੈਸੀਆਂ ਸਨ, ਜੋ ਚੰਦਰਮਾ ਜੈਸੀਆਂ ਸਨ, ਅੱਜ ਕਰੂਪਤਾ ਦਾ ਇੱਕ ਦ੍ਰਿਸ਼ ਪੇਸ਼ ਕਰ ਰਹੀਆਂ ਨੇ। ਕੀੜੇ ਉਸ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ।
ਫਰੀਦਾ ਕੂਕੇ ਦੀਆਂ ਚਾਂਗੇ ਦੀਆਂ ਮੱਤੀ ਦਿੰਦੀਆਂ ਨਿੱਤ ਜੋ ਸ਼ੈਤਾਨ ਵਜਾਈਆਂ ਸਿੱਖੇ ਤੋਂ ਫੇਰਨ ਚਿੱਤੇ।
ਬਾਬਾ ਫਰੀਦ ਕਹਿੰਦੇ ਨੇ ਉੱਚੀ ਆਵਾਜ਼ ਦੇ ਨਾਲ ਕੂਕ ਕੂਕ ਕੇ, ਮੈਂ ਚੰਗੀ ਮਤ ਜਗਤ ਨੂੰ ਦਿੰਦਾ ਰਿਹਾ, ਸਮਝਾਉਂਦਾ ਰਿਹਾ, ਹਰ ਮਹਿਫਿਲ ਵਿੱਚ, ਹਰ ਸ਼ਹਿਰ ਵਿੱਚ, ਹਰ ਥਾਂ 'ਤੇ ਉੱਚੀ ਉੱਚੀ ਪੁਕਾਰ ਕਰਕੇ ਜਗਤ ਨੂੰ ਸਮਝਾਉਂਦਾ ਰਿਹਾ। ਸਰੀਰ ਦਾ ਇੱਕ ਦਿਨ ਅੰਤ ਹੋ ਜਾਣਾ ਹੈ, ਬੇਅੰਤ ਦੀ ਪ੍ਰਾਪਤੀ ਕਰ ਲਓ। ਸਮਾਂ ਬਹੁਤ ਕੀਮਤੀ ਹੈ, ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਦੀ ਸਹੀ ਵਰਤੋਂ ਕਰ ਲਓ। ਪਰ ਕਿਸਨੇ ਮੇਰੀ ਗੱਲ ਸੁਣਨੀ ਸੀ, ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਚਿੱਤ, ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨੇ, ਸ਼ੈਤਾਨੀ ਵਾਸ਼ਨਾਵਾਂ ਨੇ ਵਿਗਾੜ ਕੇ ਰੱਖ ਦਿੱਤਾ ਹੈ, ਭਰਮਾ ਕੇ ਰੱਖ ਦਿੱਤਾ ਹੈ, ਉਹ ਮੇਰੀ ਇਸ ਉੱਚੀ ਆਵਾਜ਼ ਨੂੰ ਕਿੱਥੇ ਸੁਣਦੇ ਨੇ, ਮੇਰੀ ਕੂਕ ਨੂੰ ਕਿੱਥੇ ਸੁਣਦੇ ਨੇ। ਕੂਕ ਜੋ ਹਿਰਦੇ ਦੀ ਤੜਪਣ ਤੋਂ ਨਿਕਲਦੀ ਹੈ, ਮਨੁੱਖਤਾ 'ਤੇ ਜਦ ਦਇਆ ਪੈਦਾ ਹੁੰਦੀ ਹੈ, ਅਗਿਆਨੀਆਂ 'ਤੇ ਜਦ ਦਇਆ ਉਤਪੰਨ ਹੁੰਦੀ ਹੈ, ਮੂਰਖਾਂ 'ਤੇ ਜਦ ਦਇਆ ਪੈਦਾ ਹੁੰਦੀ ਹੈ, ਤਾਂ ਫਕੀਰਾਂ ਦੀ ਕੂਕ ਨਿਕਲਦੀ ਹੈ। ਜਿਸ ਤਰ੍ਹਾਂ ਕਿਸੇ ਦੇ ਸਰੀਰ ਦੇ ਜ਼ਖਮ ਨੂੰ ਦੇਖ ਕੇ ਤਰਸ ਆ ਜਾਂਦਾ ਹੈ, ਕਿਸੇ ਦੀ ਬਿਮਾਰੀ ਨੂੰ ਦੇਖ ਕੇ ਤਰਸ ਆ ਜਾਂਦਾ ਹੈ, ਕਿਸੇ ਦੀ ਮਾਨਸਿਕ ਗਿਰਾਵਟ ਨੂੰ ਵੇਖ ਕੇ ਵੀ ਫਕੀਰਾਂ ਦੇ ਅੰਦਰੋਂ ਕੂਕ ਨਿਕਲਦੀ ਹੈ, ਕਿਸੇ ਦੇ ਮਾਨਸਿਕ ਬੁਖਾਰ ਨੂੰ, ਵਿਕਾਰ ਨੂੰ ਦੇਖ ਕੇ ਵੀ ਫਕੀਰ ਲੋਕ ਤੜਪ ਉੱਠਦੇ ਨੇ, ਔਰ ਆਪਣੇ ਬਚਨਾਂ ਦੀ ਔਸ਼ਧੀ ਦੇ ਨਾਲ ਉਸ ਬੁਖਾਰ ਨੂੰ, ਉਸ ਬਿਮਾਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਬਾਬਾ ਫਰੀਦ ਕਹਿੰਦੇ ਨੇ ਇਹ ਔਸ਼ਧੀ ਕੋਈ ਖਾਂਦਾ ਨਹੀਂ, ਇਹ ਬਿਮਾਰ ਲੋਕ ਇਸ ਔਸ਼ਧੀ ਨੂੰ ਖਾਂਦੇ ਨਹੀਂ, ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨੇ ਵਜਾ ਕੇ ਰੱਖਿਆ ਹੈ, ਉਹ ਮੇਰੇ ਬੋਲ ਕਿੱਥੇ ਸੁਣਦੇ ਨੇ, ਕਦੋਂ ਸੁਣਦੇ ਨੇ।
ਫਰੀਦਾ ਥਿਓ ਪਵਾਈ ਦੱਬ ਜੇ ਸਾਈ ਲੋੜੇ ਸਭ ਇੱਕ ਛਿੱਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ।
ਬਾਬਾ ਫਰੀਦ ਕਹਿੰਦੇ ਨੇ ਦੱਬ ਦੀ ਤਰ੍ਹਾਂ ਹੋ ਜਾ, ਘਾਸ ਦੀ ਤਰ੍ਹਾਂ, ਇਹ ਖਾਸ ਤਰ੍ਹਾਂ ਦੀ ਘਾਸ ਜਿਸ ਤੋਂ ਵਾਹਣ ਬਣਾਏ ਜਾਂਦੇ ਸਨ, ਜਿਸ ਤੋਂ ਪਾਏਦਾਨ ਬਣਾਏ ਜਾਂਦੇ ਸਨ, ਜਿਸ ਤੋਂ ਚਟਾਈਆਂ ਬਣਾਈਆਂ ਜਾਂਦੀਆਂ ਨੇ। ਆਮ ਇਸ ਨੂੰ ਕੂੰਦਰ ਵੀ ਕਹਿੰਦੇ ਨੇ ਉਸ ਇਲਾਕੇ ਵਿੱਚ, ਔਰ ਇਹ ਦਰਿਆਵਾਂ ਦੇ ਕੰਢੇ 'ਤੇ ਆਉਂਦੀ ਹੈ, ਖਾਸ ਕਰਕੇ ਦਰਿਆ ਸਿੰਧ ਦੇ ਕੰਢੇ 'ਤੇ ਬਹੁਤ ਵੱਡੀ ਤਾਦਾਦ ਵਿੱਚ ਇਹ ਪੈਦਾ ਹੁੰਦੀ ਹੈ। ਹੋਰ ਛੋਟੇ ਵੱਡੇ ਦਰਿਆ ਜੋ ਲਹਿੰਦੇ ਪੰਜਾਬ, ਹਾਲ ਪਾਕਿਸਤਾਨ ਵਿੱਚ ਮੌਜੂਦ ਨੇ, ਉੱਥੇ ਇਹ ਦੱਬ, ਇਹ ਕੂੰਜ ਕਾਫੀ ਤਾਦਾਦ ਵਿੱਚ ਦਰਿਆਵਾਂ ਦੇ ਕੰਢੇ, ਪਾਣੀ ਦੇ ਜੋੜਾਂ ਦੇ ਕੰਢੇ ਪੈਦਾ ਹੁੰਦੀ ਹੈ। ਆਪ ਕਹਿੰਦੇ ਨੇ ਇਸ ਦੱਬ ਵਰਗਾ ਹੋ ਜਾ, ਜੇ ਤੂੰ ਸਾਰੇ ਦਾ ਸਾਰਾ ਖੁਦਾ ਚਾਹੁੰਦਾ ਹੈ, ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹੈ, ਤਾਂ ਇਸ ਦੱਬ ਵਰਗਾ ਹੋ ਜਾ। ਦੇਖੋ ਇਸ ਨੂੰ ਪਹਿਲੇ ਕੱਟਿਆ ਗਿਆ, ਪੈਰਾਂ ਥੱਲੇ ਲਤਾੜਿਆ ਗਿਆ, फिर कुटिया गया, फिर वटिया गया, फिर इसका पायदान बनया। तो ये पायदान मस्जिद के बूए ते रखा गया और नमाजी इस तो लंघ के जाते पैने, तो पायदान के तले पई खाक नमाजी मस्तक ते लांदे ने, श्रद्धालु मस्तक ते पै लांदे ने, क्योंकि इस पायदान नो खुदा दा बुआ नसीब हो गया, नमाजियां दे कदम नसीब हो गए ने। इस दब दी तरह बाबा फरीद कहिंदे ने, तू कुर्बानी कर ताकि खुदा दे बुए दा तैनू भी जो है बैठना नसीब हो जाए, ते नमाजियां दे फकीरां दे इबादत गुजारां दे चरणां दी धूड़ तू भी बन जाए। और जिस दिन तू धूड़ बनेगा, वास्तविक ये धूड़ लोगों के मस्तक ते लगेगी, लोग मत्थे ते चुक लेंगे, लोग दिल दिमाग दे तैनू अपनी थां देंगे।
फरीदा खाक न निंदिए, खाकू जेड न कोए, जीव दया पैरां तले मोया ऊपर हो।
भुल के भी इस खाक की निंदा ना करी, देख जीवदियां जी तेरे पैरां दे थले बिल्कुल नीवी निर्माणता का रूप बनी हुई है, और जब तू मर जाए तो तेरा पर्दा ढक दिए, तेरी लाश नू ढक दिए, तेनू ढक के रख दें दिए, तेरी बदबू, तेरा कुमलायापन, तेरा ए मांस, तेरिया टुटिया हुई हड्डियां सबनों जो है ढक के रख दें दिए। खाक दी निंदा ना कर, खाक दी तरह निर्माण पुरश हो जा। निर्माण पुरश जगत दी खाक बनता है पैरां दी, और दूजियां दे ऐबां नू दूजियां दे औगणां नू जो है ढकदा है। खाक वर्गी जिंदगी दी ए पहचान।
फरीदा जां लब ता नेऊ किया, लब ता कूड़ा नेऊ, किचर झत लंघाइए छप्पर टुटे में।
जितने चिर तक वासना है कामनावां ने अंदर लोभ है, तो खुदा दा प्यार किथे है? उते कामना नाल प्यार है, अपनी इच्छा वासनावां नाल प्यार है। तो वासना करके खुदा नाल संबंध जोड़ना चाहना है, ये वासना पूरी हो जाए तो संबंध टुट जाए, टुट जाता है, ना पूरी होवे तां भी टुट जाता है। इसनों एक तशबीह दे राही बाबा फरीद इंज समझांदे ने, किचर झत लंघाइए छप्पर टुटे में। टुटा छप्पर जिहदे उत्ते बारिश हो रही है, और किणमिण किणमिण बरखा छप्पर दे अंदरों होके अंदर प्रवेश कर रही है, इस तरह टुटी छपरी दे थले जिहदे च बूंदा बांदी हो रही है, कितने चिर तक आदमी रह सकता है? इस तरह दा नेह, इस तरह दी बंदगी कितने दिन तक हो सकती है? जिस दे च कामना है, जिस दे च वासना है, जिस दे च लोड़ा ने, जिस दे च मंगा ने, मंगा पूरियां हो गई तां भी टुट जाएगी, जे ना पूरियां हुई तां भी टुट जाएगी। तो बाबा फरीद कहिंदे ने, बंदगी कर सिर्फ बंदगी दी खातर, इबादत कर सिर्फ इबादत लई, ताकि तैनू खुदा प्राप्त होवे। ते खुदा सुखां दा सागर है, खुदा खुशियां दा सोमा है, खुदा आनंद दा सागर है। तैनू सब कुछ दी प्राप्ति हो जाएगी खुदा कोल, बस खुदा नू ही मंग, होर कुछ ना मंग। जिसनू धन गुरु अर्जन देव जी महाराज इंज कहिंदे ने, मांग न मांग सो एके मांग, उस एक कोलों एक नू ही मंग, भाव प्रभु कोलों सिर्फ प्रभु नू ही मंग, और कुछ भी ना मंग। अगले श्लोकां दी विचार इंज आप सरवन करो।